ਨਿਵਾਜਾ।
ਗੁਰੂ ਪਿਆਰਿਓ, ਇਹ ਪਵਿੱਤਰ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਸ਼ਬਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਦੀ ਵਡਿਆਈ ਕਰਕੇ ਉਸ ਨੂੰ ਆਖ ਰਹੇ ਨੇ ਕਿ ਹੇ ਅਕਾਲ ਪੁਰਖ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਸਾਧ ਸੰਗਤ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਨੂੰ ਆਖ ਰਹੇ ਨੇ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਉੱਥੇ ਭਾਈ ਨੰਦ ਲਾਲ ਜੀ ਨੇ ਵੀ ਗੁਰੂ ਮਹਾਰਾਜ ਜੀ ਨੂੰ ਆਪਣੀਆਂ ਗਜ਼ਲਾਂ ਰਾਹੀਂ ਆਖਿਆ ਸੀ, ਸ਼ਾਹੀ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਅਤੇ ਸਤ ਸੰਗੀਓ, ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿੱਚ ਇਹ ਸਾਰੀਆਂ ਖੂਬੀਆਂ ਮੌਜੂਦ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਕਿਆ ਹੀ ਰਾਜਿਆਂ ਦੇ ਰਾਜੇ ਅਤੇ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਕਹਾਉਂਦੇ ਸਨ। ਉਹਨਾਂ ਪ੍ਰਤੀ ਸਿੱਖ ਸੇਵਕਾਂ ਵਿੱਚ ਬੜੀ ਹੀ ਸ਼ਰਧਾ ਭਾਵਨਾ ਸੀ, ਜਿਸ ਦੀਆਂ ਅਨੇਕਾਂ ਹੀ ਮਿਸਾਲਾਂ ਇਤਿਹਾਸ ਵਿੱਚ ਆਉਂਦੀਆਂ ਨੇ। ਸਤਸੰਗਿਓ, ਇੱਕ ਐਸੀ ਹੀ ਮਿਸਾਲ ਆਉਂਦੀ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਾਲਵੇ ਦੇ ਇਲਾਕੇ ਸਾਬੋ ਕੀ ਤਲਵੰਡੀ ਦੇ ਬਾਹਰ ਜਾ ਡੇਰਾ ਲਾਇਆ ਸੀ। ਇੱਥੋਂ ਦੇ ਚੌਧਰੀ ਡੱਲੇ ਨੇ ਜਦ ਸੁਣਿਆ ਤਾਂ ਉਹ ਆਪਣੇ ਸ਼ਸਤਰਧਾਰੀ 400 ਸੂਰਮਿਆਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਅਤੇ ਭੇਟਾ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ, ਕੁਸ਼ਲ ਆਨੰਦ ਪੁੱਛ ਕੇ ਉਪਰੰਤ ਸਾਹਿਬਜ਼ਾਦਿਆਂ ਦਾ ਅਫਸੋਸ ਕਰਕੇ ਡੱਲੇ ਨੇ ਬੇਨਤੀ ਕੀਤੀ ਕਿ ਆਪਣਾ ਡੇਰਾ ਮੇਰੇ ਪਾਸ ਪਿੰਡ ਵਿੱਚ ਲੈ ਚੱਲੋ। ਤਾਂ ਗੁਰੂ ਜੀ ਆਖਣ ਲੱਗੇ, ਜਦ ਪਿਛਲੀ ਵਹੀਰ ਆ ਜਾਵੇਗੀ ਤਾਂ ਅਸੀਂ ਸੰਧਿਆ ਸਮੇਂ ਪਿੰਡ ਆ ਜਾਵਾਂਗੇ। ਅਤੇ ਸਾਧ ਸੰਗਤ, ਡੱਲਾ ਵੀ ਆਪਣੇ ਆਦਮੀਆਂ ਸਹਿਤ ਉੱਥੇ ਗੁਰੂ ਜੀ ਪਾਸ ਬੈਠ ਗਿਆ, ਹੱਥ ਜੋੜ ਕੇ ਆਖਣ ਲੱਗਾ, ਗੁਰੂ ਜੀ, ਦੁਸ਼ਟ ਤੁਰਕਾਂ ਨੇ ਤੁਹਾਡੇ ਨਾਲ ਬੜਾ ਕਪਟ ਕੀਤਾ ਹੈ, ਕਿੱਥੇ ਉਹ ਮੁਲਕ ਦਾ ਬਾਦਸ਼ਾਹ ਅਤੇ ਕਿੱਥੇ ਤੁਹਾਡੇ ਪਾਸ ਗਿਣਤੀ ਦੇ ਥੋੜ੍ਹੇ ਜਿਹੇ ਯੋਧੇ, ਜੰਗ ਦੇ ਭਾਰੀ ਧੰਦੇ ਤੁਹਾਨੂੰ ਪੈ ਗਏ ਨੇ, ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਤੁਹਾਡੇ 'ਤੇ ਬਹੁਤ ਬਿਪਤਾ ਆਈ ਹੈ, ਚੌਂ ਪਾਸਿਆਂ ਤੋਂ ਅਨੰਦਪੁਰ ਵੈਰੀਆਂ ਨੇ ਘੇਰ ਲਿਆ, ਜਦੋਂ ਤੁਹਾਡੇ ਉੱਤੇ ਅਜਿਹੇ ਕਸ਼ਟ ਦੇ ਸਮੇਂ ਆਏ ਤਾਂ ਆਪ ਜੀ ਨੇ ਮੈਨੂੰ ਕਿਉਂ ਨਾ ਯਾਦ ਕੀਤਾ, ਮੈਂ ਆਪਣੇ ਯੋਧੇ ਲੈ ਕੇ ਆਪ ਜੀ ਪਾਸ ਪਹੁੰਚਦਾ ਅਤੇ ਆਪ ਜੀ ਉੱਤੇ ਇਤਨੇ ਕਸ਼ਟ ਨਾ ਪੈਣ ਦਿੰਦਾ। ਤਾਂ ਸਤਸੰਗਿਓ, ਡੱਲੇ ਤੋਂ ਇਸ ਤਰ੍ਹਾਂ ਦੀਆਂ ਹਮਦਰਦੀ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਕਿਹਾ, ਡੱਲਾ ਚੌਧਰੀ, ਜੋ ਬੀਤ ਗਈ ਸੋ ਬੀਤ ਗਈ, ਹੁਣ ਉਹ ਸਮਾਂ ਯਤਨ ਕੀਤਿਆਂ ਵੀ ਹੱਥ ਨਹੀਂ ਆ ਸਕਦਾ, ਜੰਗ ਵਿੱਚ ਮਰਨਾ ਮਾਰਨਾ ਹੁੰਦਾ ਹੀ ਹੈ, ਉਸ ਵਾਸਤੇ ਪਛਤਾਵਾ ਨਹੀਂ ਕਰਨਾ ਚਾਹੀਦਾ। ਤਾਂ ਡੱਲਾ ਆਖਣ ਲੱਗਾ, ਗੁਰੂ ਜੀ, ਜੋ ਕੁਝ ਤੁਸਾਂ ਫਰਮਾਇਆ ਹੈ ਉਹ ਠੀਕ ਹੈ, ਪਰ ਅਸੀਂ ਤੁਹਾਡੇ ਦਾਸ ਹਾਂ, ਮੈਨੂੰ ਜੇ ਤੁਸੀਂ ਹੁਕਮ ਭੇਜਦੇ ਤਾਂ ਮੈਂ ਆਪਣੇ ਸਾਰੇ ਯੋਧੇ ਲੈ ਕੇ ਪੁੱਜ ਜਾਂਦਾ ਅਤੇ ਵੈਰੀਆਂ ਦੇ ਆਹੂ ਲਾ ਦਿੰਦਾ। ਤਾਂ ਸਾਧ ਸੰਗਤ, ਗੁਰੂ ਜੀ ਨੇ ਫਿਰ ਡੱਲੇ ਨੂੰ ਇਹੀ ਆਖਿਆ ਕਿ ਬੀਤ ਗਿਆ ਸਮਾਂ ਹੱਥ ਨਹੀਂ ਆਉਂਦਾ, ਹੋਣੀ ਹੋ ਕੇ ਹੀ ਰਹਿੰਦੀ ਹੈ, ਗੁਰੂ ਜੀ ਦੇ ਦੁਬਾਰਾ ਕਹਿਣ ਤੇ ਵੀ ਡੱਲਾ ਆਪਣੀ ਗੱਲ ਤੋਂ ਨਾ ਹਟਿਆ। ਆਪਣੀ ਬਹਾਦਰੀ ਤੇ ਵਡਿਆਈ ਦੀਆਂ ਗੱਲਾਂ ਕਰਦਾ ਰਿਹਾ ਤਾਂ ਸਾਧ ਸੰਗਤ ਉਸ ਸਮੇਂ ਹੀ ਲਾਹੌਰ ਤੋਂ ਕੁਝ ਕਾਰੀਗਰ ਬਹੁਤ ਵਧੀਆ ਕੀਮਤੀ ਬੰਦੂਕਾਂ ਲੈ ਕੇ ਗੁਰੂ ਜੀ ਪਾਸ ਆ ਗਏ ਤਾਂ ਗੁਰੂ ਜੀ ਨੇ ਉਹਨਾਂ ਬੰਦੂਕਾਂ ਨੂੰ ਹੱਥ ਵਿੱਚ ਫੜ ਕੇ ਵੇਖਿਆ ਅਤੇ ਡੱਲੇ ਨੂੰ ਆਖਣ ਲੱਗੇ, ਹੇ ਡੱਲਿਆ, ਆਪਣੇ ਦੋ ਆਦਮੀ ਦੇ ਜੋ ਸਾਡੇ ਨਿਸ਼ਾਨੇ ਦੇ ਅੱਗੇ ਖੜ੍ਹੇ ਹੋਣ, ਅਸਾਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਤਾਂ ਸਤਸੰਗਿਓ, ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੇ ਹੈਰਾਨ ਹੋ ਗਏ ਕਿ ਗੁਰੂ ਜੀ ਨੇ ਇਹ ਆਦਮੀਆਂ ਨੂੰ ਮਾਰਨ ਵਾਲੀ ਗੱਲ ਕੀ ਆਖ ਦਿੱਤੀ ਹੈ। ਡੱਲੇ ਦੇ ਆਦਮੀ ਜਿਹੜੇ ਉਸਨੇ ਇਕੱਠੇ ਕਰਕੇ ਲਿਆਂਦੇ ਹੋਏ ਸਨ, ਉਹ ਹੌਲੀ ਹੌਲੀ ਉੱਠ ਕੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੋ ਗਏ। ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਗੁਰੂ ਜੀ ਜ਼ਿੱਦੀ ਹਨ, ਜੋ ਮਨ ਵਿੱਚ ਆਵੇ ਉਹੀ ਕਰਦੇ ਹਨ। ਵੇਖੋ, ਬੰਦੂਕ ਪਰਖਣ ਵਾਸਤੇ ਆਦਮੀ ਨੂੰ ਮਾਰਨਾ ਚਾਹੁੰਦੇ ਹਨ, ਉਸ ਪਾਸ ਇਸ ਤਰ੍ਹਾਂ ਮਰਨ ਵਾਸਤੇ ਕਿਹੜਾ ਰਹੇਗਾ। ਇਹ ਗੱਲਾਂ ਕਰਦੇ ਹੋਏ ਡੱਲੇ ਦੇ ਅੱਧੇ ਕੁ ਆਦਮੀ ਆਪਣਾ ਆਪ ਬਚਾਉਣ ਵਾਸਤੇ ਅੱਖ ਬਚਾ ਕੇ ਖਿਸਕ ਗਏ ਤੇ ਦੂਸਰੇ ਅੱਧੇ ਵੀ ਡਰਨ ਲੱਗ ਪਏ ਕਿ ਕਿਤੇ ਡੱਲਾ ਸਾਨੂੰ ਹੀ ਨਿਸ਼ਾਨੇ ਅੱਗੇ ਖੜਾ ਹੋਣ ਵਾਸਤੇ ਨਾ ਆਖ ਦੇਵੇ। ਸਾਧ ਸੰਗਤ, ਡੱਲਾ ਜੋ ਬਹੁਤ ਗੱਲਾਂ ਮਾਰਦਾ ਸੀ, ਉਹ ਵੀ ਹੁਣ ਚੁੱਪ ਕਰਕੇ ਬੈਠਾ ਰਿਹਾ। ਸਤਿਗੁਰੂ ਜੀ ਬੰਦੂਕ ਹੱਥ ਵਿੱਚ ਫੜ ਕੇ ਉਸ ਨੂੰ ਨਿਸ਼ਾਨੇ ਉੱਤੇ ਕਰਕੇ ਵੇਖ ਕੇ ਅਤੇ ਕਦੀ ਪਲੀਤਾ ਖੋਲ ਕੇ ਉਸ ਵਿੱਚ ਗਜ ਫੇਰਦੇ ਅਤੇ ਇੱਧਰੋਂ ਉੱਧਰੋਂ ਕੁਝ ਸਮਾਂ ਵੇਖਣ ਉਪਰੰਤ ਡੱਲੇ ਵੱਲ ਵੇਖ ਕੇ ਆਖਣ ਲੱਗੇ, ਡੱਲੇ, ਆਪਣੇ ਦੋ ਆਦਮੀ ਛੇਤੀ ਅੱਗੇ ਖੜ੍ਹੇ ਕਰ, ਅਸੀਂ ਨਿਸ਼ਾਨਾ ਵੇਖੀਏ। ਪਰ ਡੱਲਾ ਨੀਵੀਂ ਧੌਣ ਕਰਕੇ ਚੁੱਪ ਰਿਹਾ। ਉਸਦੇ ਆਦਮੀ ਸਾਰੇ ਹੀ ਇੱਕ ਇੱਕ ਕਰਕੇ ਜਾ ਚੁੱਕੇ ਸਨ। ਤਾਂ ਸਾਧ ਸੰਗਤ, ਜਦ ਡੱਲੇ ਦੇ ਸਾਰੇ ਆਦਮੀ ਖਿਸਕ ਗਏ ਅਤੇ ਡੱਲਾ ਚੁੱਪ ਕਰਕੇ ਬੈਠਾ ਰਿਹਾ, ਤਾਂ ਗੁਰੂ ਜੀ ਨੇ ਉਧਰੋਂ ਧਿਆਨ ਹਟਾ ਕੇ ਦੋਨਾਲੀ ਬੰਦੂਕ ਚੁੱਕ ਕੇ ਉਸ ਵਿੱਚ ਦੋ ਗੋਲੀਆਂ ਪਾਈਆਂ ਅਤੇ ਗਜ ਨਾਲ ਠੋਕ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਇੱਕ ਸਿੱਖ ਨੂੰ ਆਖਿਆ ਕਿ ਉਹ ਜੋ ਦੋ ਰੰਗ ਰੇਟੇ ਪਿਓ ਪੁੱਤਰ ਦੂਰ ਬੈਠੇ ਹੋਏ ਹਨ, ਉਹਨਾਂ ਨੂੰ ਆਖੋ ਕਿ ਤੁਹਾਨੂੰ ਗੁਰੂ ਜੀ ਬੁਲਾ ਰਹੇ ਹਨ। ਉਹਨਾਂ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਤੁਹਾਡੇ ਤੇ ਪਰਖਣਾ ਹੈ, ਛੇਤੀ ਚੱਲੋ। ਤਾਂ ਗੁਰੂ ਪਿਆਰਿਓ, ਉਸ ਸਮੇਂ ਉਹ ਦੋਵੇਂ ਪਿਓ ਪੁੱਤਰ ਆਪਣੀਆਂ ਪੱਗਾਂ ਬੰਨ੍ਹ ਰਹੇ ਸਨ ਜਦ ਸਿੱਖ ਨੇ ਉਹਨਾਂ ਨੂੰ ਗੁਰੂ ਜੀ ਦਾ ਸੁਨੇਹਾ ਦਿੱਤਾ। ਤਾਂ ਉਹ ਉਸ ਤਰ੍ਹਾਂ ਪੱਗਾਂ ਬੰਨ੍ਹਦੇ ਹੋਏ ਹੀ ਵਾਹੋ ਦਾਹੀ ਗੁਰੂ ਜੀ ਪਾਸ ਆਣ ਖੜ੍ਹੇ ਹੋਏ। ਗੁਰੂ ਜੀ ਕਹਿਣ ਲੱਗੇ, ਅਸਾਂ ਤਾਂ ਤੁਹਾਡੇ ਦੋਹਾਂ ਵਿੱਚੋਂ ਇੱਕ ਨੂੰ ਸੱਦਿਆ ਹੈ, ਦੋਵੇਂ ਕਿਉਂ ਝਗੜ ਰਹੇ ਹੋ? ਪਿਤਾ ਨੇ ਕਿਹਾ ਕਿ ਗੁਰੂ ਜੀ, ਤੁਹਾਡੇ ਸਿੱਖ ਨੇ ਸਾਡਾ ਕਿਸੇ ਇੱਕ ਦਾ ਨਾਮ ਨਹੀਂ ਲਿਆ, ਇਸ ਕਰਕੇ ਮੈਂ ਤੁਹਾਡੇ ਨਿਸ਼ਾਨੇ ਅੱਗੇ ਖੜਾ ਹੋਣਾ ਚਾਹੁੰਦਾ ਹਾਂ, ਪਰ ਇਹ ਮੇਰਾ ਪੁੱਤਰ ਮੇਰੇ ਨਾਲ ਝਗੜਾ ਕਰਦਾ ਹੈ ਕਿ ਮੈਂ ਗੁਰੂ ਜੀ ਦੇ ਨਿਸ਼ਾਨੇ ਅੱਗੇ ਖੜਾ ਹੋਵਾਂਗਾ, ਸੋ ਆਪ ਕਿਰਪਾ ਕਰੋ ਤੇ ਮੇਰੇ ਉੱਤੇ ਹੀ ਨਿਸ਼ਾਨਾ ਬੰਨੋ। ਪੁੱਤਰ ਨੇ ਪਿਤਾ ਦੀ ਗੱਲ ਟੋਕ ਕੇ ਆਖਿਆ, ਗੁਰੂ ਜੀ, ਤੁਸੀਂ ਮੇਰੇ ਉੱਤੇ ਨਿਸ਼ਾਨਾ ਕਰਕੇ ਬੰਦੂਕ ਦੀ ਪਰਖ ਕਰੋ, ਮੈਂ ਦੌੜ ਕੇ ਤੁਹਾਡੇ ਪਾਸ ਪਹਿਲਾਂ ਪੁੱਜ ਗਿਆ ਸਾਂ, ਪਰ ਮੇਰਾ ਪਿਤਾ ਦੋ ਕਦਮ ਪਿੱਛੋਂ ਆਇਆ ਹੈ। ਤਾਂ ਗੁਰੂ ਪਿਆਰਿਓ, ਪਿਤਾ ਪੁੱਤਰ ਦਾ ਨਿਸ਼ਾਨੇ ਅੱਗੇ ਖੜੇ ਹੋਣ ਦਾ ਇੱਕ ਦੂਜੇ ਨਾਲੋਂ ਵੱਧ ਕੇ ਉਤਸ਼ਾਹ ਵੇਖ ਕੇ ਗੁਰੂ ਜੀ ਨੇ ਡੱਲੇ ਨੂੰ ਆਖਿਆ, ਵੇਖ ਡੱਲਿਆ, ਇਹਨਾਂ ਬਹਾਦਰਾਂ ਵਰਗੇ ਮੌਤ ਤੋਂ ਨਾ ਡਰਨ ਵਾਲੇ ਯੋਧੇ ਸਾਡੇ ਪਾਸ ਮੌਜੂਦ ਹਨ, ਜਿਹੜੇ ਸਾਡੇ ਵਾਸਤੇ ਮਰਨ ਨੂੰ ਹਰ ਸਮੇਂ ਤਿਆਰ ਰਹਿੰਦੇ ਹਨ। ਤੂੰ ਆਪਣੇ ਯੋਧੇ ਵੀ ਵੇਖ ਲਏ ਹਨ ਕਿ ਉਹ ਤਾਂ ਮੌਤ ਤੋਂ ਡਰਦੇ ਕਾਇਰ ਹੋ ਕੇ ਖਿਸਕ ਗਏ ਹਨ। ਅਸੀਂ ਉਹਨਾਂ ਨੂੰ ਮਾਰਨ ਨਹੀਂ ਸਾਂ ਲੱਗੇ, ਪਰ ਉਹ ਤਾਂ ਮਰਨ ਦੀਆਂ ਗੱਲਾਂ ਸੁਣ ਕੇ ਹੀ ਭੱਜ ਗਏ ਹਨ। ਐਸੇ ਡਰਪੋਕ ਤੇਰੇ ਯੋਧੇ ਰਣ ਵਿੱਚ ਬੰਦੂਕਾਂ ਤੇ ਤੀਰਾਂ ਦੇ ਵਾਰਾਂ ਅੱਗੇ ਕਿੱਥੇ ਠਹਿਰ ਸਕਣਗੇ, ਸਗੋਂ ਆਪ ਭਾਜੜ ਪਾ ਕੇ ਹੋਰਨਾਂ ਨੂੰ ਰਣ ਵਿੱਚੋਂ ਭਜਾ ਦੇਣਗੇ। ਸਾਡੇ ਪਾਸ ਮਹਾਬਲੀ ਯੋਧੇ ਹਨ ਜਿਨ੍ਹਾਂ ਨੇ ਜੰਗ ਵਿੱਚ ਲੱਖਾਂ ਤੁਰਕ ਮਾਰ ਦਿੱਤੇ ਹਨ। ਸਾਧ ਸੰਗਤ, ਇਹ ਬਚਨ ਸੁਣ ਕੇ ਡੱਲੇ ਦਾ ਅਹੰਕਾਰ ਦੂਰ ਹੋ ਗਿਆ ਤੇ ਉਸਨੇ ਹੱਥ ਜੋੜ ਕੇ ਕਿਹਾ, ਗੁਰੂ ਜੀ, ਤੁਹਾਡੇ ਬਚਨ ਸੱਤ ਹਨ ਅਤੇ ਤੁਹਾਡੇ ਸਿੱਖ ਧੰਨ ਹਨ। ਤੇ ਵਾਕਿਆ ਗੁਰੂ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੌਤਕ ਬਾਦਸ਼ਾਹਾਂ ਦੇ ਬਾਦਸ਼ਾਹਾਂ ਵਰਗੇ ਸਨ। ਉਸ ਸਮੇਂ ਜਿੰਨੀ ਵੀ ਸੰਗਤ ਉੱਥੇ ਮੌਜੂਦ ਸੀ ਉਹ ਸਾਰੀ ਹੀ ਸਤਿਗੁਰਾਂ ਨੂੰ ਨਮਸਕਾਰ ਕਰ ਰਹੀ ਸੀ ਅਤੇ ਗਾ ਰਹੀ ਸੀ।